ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਾਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਾਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏ ਕੁਲ ਆਲਮ ਸਰਵਰੇ ਕਾਇਨਾਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਮਿਹਰ ਸਦਕਾ ਨਿਤ ਰੋਜ਼ ਦੀ ਮਰਿਆਦਾ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਅੰਦਰ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ। ਸੋ ਆਓ ਹੁਣ ਸਮਾਂ ਹੈ ਜੋ ਨਿਤ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪਾਂ ਇਕੱਤਰ ਹੁੰਦੇ ਹਾਂ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਸ਼ਬਦ ਦੀ ਵਿਚਾਰ ਕਰਾ ਲੈਣ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। फिर करो कृपा, उच्चारण करो जी सतनाम श्री वाहे गुरु साहिब जी।
सतनाम श्री वाहे गुरु साहिब जी। तनासरी भगत रविदास जी की।
अज दा जो पावन मुख वाक सतगुरां ने प्रकाशमान हो के सचखंड श्री हरिमंदर साहिब विखे बख्शिश कीता है, ये मुख वाक 694 अंग दे उत्ते सुभायमान है। तनासरी राग है भगत रविदास जी की। विद्वाना ने चार प्रकार दे भगतां दा जिक्र कीता है, क्योंकि गुरमत दे विच भगत भगती करन वाले नू मन्निया। इस समें दौरान गुरु काल दे समें जां गुरु साहिब ने जिन्हां दी बाणी नू एकत्र कीता, धन गुरु श्री गुरु अर्जन देव पातशाह महाराज जी ने जिथे गुरु साहिबाना की बाणी एकत्र कीती, जद श्री गुरु ग्रंथ साहिब महाराज जी की संपादना करते पे, उथे ही महाराज जी ने 15 भगत साहिबाना की बाणी श्री गुरु ग्रंथ साहिब जी अंदर अंकित कीती है। ते आप धन गुरु अर्जन देव पातशाह महाराज जी ने भगतां दा जिक्र अपनी बाणी अंदर कीता है। गोबिंद 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 संग नाम दियो मन लीना, आड़ दाम को शिपरो होयो लाखीना, बुनना तनना त्याग कै प्रीत चरण कबीरा, नीच कुला जो लाहरा भयो गुनी गहीरा, रविदास ढुवंता ढोर नीत तिन त्यागी माया, प्रगट हुआ साध संग हर दर्शन पाया, सैन नाई बुतकारिया ओह घर घर सुनिया, प्रगट पया साध संग भगता मैं गनिया, इह बिद सुनकै जाटरो उठ भगती लागा, मिलै प्रतख गुसाइया धन्ना वड भागा। मेरी पीरी दे मालक धन गुरु श्री गुरु हरगोबिंद पातशाह महाराज जी संघासना दे उत्ते विराजमान ने। दो गुरमुख प्यारे आए ने जिन्हां दा जिक्र कविराज कवि भाई संतोख सिंह जी ने श्री गुरप्रताप अंदर कीता है। उन्हां दा नाम है भाई निवला जी अते भाई निहाला जी। ये पटने दे निवासी ने। इन्हां ने आके महाराज दे चरणां च बेनती कीती, सच्चे पातशाह जी भगत कहिंदे किन्नू ने ते किन्ने प्रकार दे भगत हुंदे ने। महाराज जी मेहर दे घर दे विच आए, उपदेश दी बख्शिश कीती। सतगुरां ने दसिया भगत परमेश्वर वाहिगुरु की भगती करन वाले नूं कहा जांदा है। उत्थे महाराज जी ने चार प्रकार दे भगतां दा जिक्र कीता है। पहले भगत अर्था अर्थी भगत, वो भगत जिहड़े किसे पदार्थ की इच्छा नूं मुख रखदियां होइआं भगती करन वल तुरे, पर मन दे विच भावें इच्छा पदार्थ दी सी पर ऐसी परमात्मा वाहिगुरु दे चरणां दे नाल सुरत जुड़ी, इन्नी क उन्हां ने भगती कीती ते परमात्मा वाहिगुरु दे चरणां दी अभेदता प्राप्त कीती। ओह हन अर्था अर्थी भगत। सो इसे तरह जिस तरह गुरबाणी अंदर जिक्र आउंदा है ते भगत ਧਰੂ ਜੀ ਨੇ ਰਾਜ ਭਾਗ ਦੀ ਇੱਛਾ ਰੱਖ ਕੇ ਭਗਤੀ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ, ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ। ਇਸ ਵਾਰ ਦੇ ਵਿੱਚ ਇਹ ਗੱਲ ਸਿੱਧ ਹੁੰਦੀ ਹੈ ਕਿ ਭਗਤ ਧਰੂ ਜੀ ਨੇ ਮਨ ਦੇ ਵਿੱਚ ਰਾਜ ਦੀ ਇੱਛਾ ਜਾਗੀ ਸੀ, ਮਾਂ ਨੇ ਉਪਦੇਸ਼ ਦੇ ਕੇ ਭਗਤੀ ਕਰਨ ਨੂੰ ਪ੍ਰੇਰਿਆ ਅਤੇ ਭਗਤ ਧਰੂ ਜੀ ਜਦੋਂ ਭਗਤੀ ਕਰਨ ਤੁਰੇ। ਭਾਈ ਗੁਰਦਾਸ ਜੀ ਕਹਿੰਦੇ ਨਾਰਦ ਮੁਨ ਉਪਦੇਸ਼ੇ ਆ, ਨਾਰਦ ਨੂੰ ਗੁਰੂ ਧਾਰ ਕੇ ਉਪਦੇਸ਼ ਲਿਆ ਅਤੇ ਪਿੱਛੋਂ ਜਦੋਂ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਸੁਨੇਹਾ ਭੇਜ ਕੇ ਇਹ ਗੱਲ ਕਹੀ ਸੀ ਕਿ ਪੁੱਤਰ ਨੂੰ ਕਹੋ ਕਿ ਅੱਧਾ ਰਾਜ ਭਾਗ ਲੈ ਲਾ ਜਦੋਂ ਭਗਤ ਧਰੂ ਨੇ ਗੱਲ ਸੁਣੀ ਤੇ ਸੁਣ ਕੇ ਮਨ ਦੇ ਵਿੱਚ ਪਰਮੇਸ਼ੁਰ ਦਾ ਸ਼ੁਕਰਾਨਾ ਵੀ ਕੀਤਾ ਕਿ ਹਲੇ ਤਾਂ ਮੈਂ ਤੁਹਾਡੀ ਭਗਤੀ ਵੱਲ ਤੁਰਿਆ ਹੀ ਸੀ, ਤੁਹਾਡੇ ਘਰ ਵੱਲ ਤੁਰਿਆ ਹੀ ਸੀ, ਇੰਨੀਆਂ ਬਖਸ਼ਿਸ਼ਾਂ ਹੋ ਗਈਆਂ, ਜਦ ਭਗਤੀ ਕਰਾਂਗਾ ਤੇ ਕਿਹੜੀ ਪਦਾਰਥ ਦੀ ਕਮੀ ਰਹਿ ਜਾਵੇਗੀ। ਇਹ ਹਨ ਅਰਥਾ ਅਰਥੀ ਭਗਤ। ਦੂਜੇ ਭਗਤਾਂ ਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਤਾ, ਉਹ ਆਰਤ ਭਗਤ। ਜਿਸ ਤਰ੍ਹਾਂ ਦੁੱਖ ਲੱਗੇ ਤਾਂ ਰਾਮ ਪੁਕਾਰੇ, ਜਦੋਂ ਭਗਤ ਪ੍ਰਹਿਲਾਦ ਜੀ ਜਦੋਂ ਦੁਖੀ ਹੋਏ ਪਿਤਾ ਦੇ ਤਸ਼ੱਦਦ ਤੋਂ, ਤੇ ਉਸ ਵੇਲੇ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕੀਤੀ। ਆਪਾਂ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਹਨ ਆਰਤ ਭਗਤ। ਕਿਤੇ ਦੁੱਖ ਲੱਗਣ 'ਤੇ ਪਰਮਾਤਮਾ ਦੀ ਆਰਾਧਨਾ ਕਰਨੀ। ਤੀਜੇ ਭਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੱਸੇ, ਉਹ ਹਨ ਅਨਿੰਨ ਭਗਤ। ਅਨਿੰਨ ਭਗਤ ਹਨ ਜਿਸ ਤਰ੍ਹਾਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਰੱਖ ਕੇ ਭਗਤੀ ਕਰਨੀ। ਚੌਥੇ ਭਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੱਸੇ, ਉਹ ਹਨ ਗਿਆਨੀ ਭਗਤ। ਗਿਆਨੀ ਭਗਤ ਹਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਜਿਹੜੇ ਗਿਆਨਵਾਨ ਭਗਤ ਹੋਏ ਹਨ, ਗੁਰਸਿੱਖੀ ਨੂੰ ਧਾਰਨ ਕਰਕੇ ਜਿਨ੍ਹਾਂ ਨੇ ਭਗਤੀ ਕੀਤੀ ਹੈ। ਇਉਂ ਚਾਰ ਪ੍ਰਕਾਰ ਦੇ ਭਗਤਾਂ ਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਕੀਤਾ ਸੀ। ਭਗਤ ਭਗਤੀ ਵਰਨ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ। ਇੱਥੇ ਭਗਤ ਰਵਿਦਾਸ ਜੀ ਦੀ ਇਹ ਬਾਣੀ ਉਚਾਰਨ ਕੀਤੀ ਹੋਈ ਹੈ, ਭਗਤ ਰਵਿਦਾਸ ਜੀ। ਸੋ ਇਸੇ ਤਰ੍ਹਾਂ ਜਿਹੜੇ ਹਨ, ਉਹਨਾਂ ਦਾ ਜਨਮ ਮਾਤਾ ਤੁਰਬੀਨੀਆਂ ਦੀ ਕੁੱਖ ਤੋਂ ਹੋਇਆ ਤੇ ਆਪ ਜੀ ਸ਼ੁਰੂ ਤੋਂ ਹੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਸਨ। ਕਈ ਜਾਤ ਅਭਿਮਾਨੀ ਲੋਕ ਇਹਨਾਂ ਨੂੰ ਇਹਨਾਂ ਦੇ ਨਾਲ ਨਫ਼ਰਤ ਵੀ ਕਰਦੇ ਰਹੇ, ਪਰ ਆਪ ਜੀ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਇੰਨੀ ਕੁ ਪਰਮਾਤਮਾ ਦੀ ਇਹਨਾਂ ਨੇ ਖੁਸ਼ੀ ਲਈ। ਇਹਨਾਂ ਦੇ ਜੀਵਨ ਤੋਂ ਇਹ ਗੱਲ ਪਤਾ ਲੱਗਦੀ ਹੈ। ਇੱਕ ਗਾਥਾ ਹੈ ਕਿ ਇੱਕ ਜਥਾ ਜਿਹੜਾ ਸੀ ਉਹ ਗੰਗਾ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ, ਇਸ਼ਨਾਨ ਨੂੰ ਜਾ ਰਿਹਾ ਸੀ, ਅਤੇ ਭਗਤ ਰਵਿਦਾਸ ਜੀ ਨੇ ਕਸੀਰਾ ਕੱਢ ਕੇ ਜਦੋਂ ਉਹਨਾਂ ਯਾਤਰੂਆਂ ਨੂੰ ਦਿੱਤਾ ਕਿ ਮੇਰੇ ਵੱਲੋਂ ਵੀ ਭੇਟਾ ਚਾੜ੍ਹ ਦਿਓ, ਅਤੇ ਭਗਤ ਰਵਿਦਾਸ ਜੀ ਦਾ ਭੇਜਿਆ ਹੋਇਆ ਕਸੀਰਾ ਗੰਗਾ ਨੇ ਆਪ ਹੱਥ ਕੱਢ ਕੇ ਪ੍ਰਾਪਤ ਕੀਤਾ, ਆਪ ਲਿਆ ਸੀ। ਭਾਈ ਗੁਰਦਾਸ ਜੀ ਇਸ ਦਾ ਜ਼ਿਕਰ ਕਰਦੇ ਹਨ, ਕੱਢ ਕਸੀਰਾ ਭੇਟਿਆ ਰਵਿਦਾਸੈ ਗੰਗਾ ਦੀ ਭੇਟਾ, ਅਤੇ ਲਿਆ ਕਸੀਰਾ ਹੱਥ ਕੱਢ, ਅਤੇ ਗੰਗਾ ਨੇ ਹੱਥ ਕੱਢ ਕੇ ਜਿਹੜਾ ਭਗਤ ਜੀ ਦੀ ਭੇਟਾ ਸੀ ਉਹ ਆਪ ਪ੍ਰਾਪਤ ਕੀਤੀ, ਪ੍ਰਵਾਨ ਕੀਤੀ ਸੀ। ਇਉਂ ਭਗਤ ਰਵਿਦਾਸ ਜੀ ਪਰਮਾਤਮਾ ਦੀ ਭਗਤੀ ਵਾਲੇ ਸੀ, ਮਾਇਆ ਤੋਂ ਆਪ ਜੀ ਨਿਰਲੇਪ ਰਹਿੰਦੇ ਸਨ, ਅਤੇ ਬਹੁਤ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਪਰਮਾਤਮਾ ਵਾਹਿਗੁਰੂ ਜੀ ਦੇ ਇਹਨਾਂ ਨੇ ਬਹੁਤ ਵਾਰ ਸਾਖਿਆਤ ਪ੍ਰਤੱਖ ਦਰਸ਼ਨ ਵੀ ਕੀਤੇ ਨੇ। ਸੋ ਇਸੇ ਤਰ੍ਹਾਂ ਇੱਥੇ ਬਖਸ਼ਿਸ਼ ਕਰਦੇ ਹਨ, ਧਨਾਸਰੀ ਰਾਗ ਹੈ ਭਗਤ ਰਵਿਦਾਸ ਜੀ ਕੀ। ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲਾਚਰਨ ਸਤਿਗੁਰੂ ਕਰਦੇ ਹਨ, ਇੱਕ ਅਦਵੈਤ ਸਰੂਪ ਵਾਹਿਗੁਰੂ ਹੈ, ਓਅੰਕਾਰ ਸਾਰਿਆਂ ਦਾ ਉਹ ਰਚਨਹਾਰ ਹੈ, ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਬਸ ਉਸ ਨੂੰ ਜਦੋਂ ਆਪਾਂ ਯਾਦ ਕਰ ਲੈਂਦੇ ਹਾਂ ਉਦੋਂ ਤੋਂ ਹੀ ਜੀਵ ਦੀ ਰੱਖਿਆ ਹੋਣੀ ਸ਼ੁਰੂ ਹੋ ਜਾਂਦੀ ਹੈ, ਓਅੰਕਾਰ ਤੋਂ ਭਾਵ ਇਹ ਹੈ। ਅਤੇ ਇਸ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਸਤ ਉਹ ਸਤ ਸਰੂਪ ਹੈ, ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਦੀ ਪ੍ਰਾਪਤੀ ਗੁਰਾਂ ਦੁਆਰਾ ਹੁੰਦੀ ਹੈ। ਸੋ ਇਸੇ ਤਰ੍ਹਾਂ ਅੱਗੇ ਬਖਸ਼ਿਸ਼ ਕਰਦੇ ਹਨ,
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਭਗਤ ਜੀ ਬਖਸ਼ਿਸ਼ ਕਰਦੇ ਹਨ, ਇਸ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ, ਹਾਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ। ਐ ਵਾਹਿਗੁਰੂ ਜੀ, ਮੈਂ ਤੁਹਾਡੇ ਤੋਂ ਮਨ ਕਰਕੇ ਸਰੀਰ ਕਰਕੇ ਬਲਿਹਾਰਨੇ ਜਾਂਦਾ ਹਾਂ, ਪਰ ਆਪ ਕਿਰਪਾ ਕਰਕੇ ਇਹ ਦੱਸੋ ਕੀ ਕਾਰਨ ਹੈ, ਮੈਥੋਂ ਕੀ ਭੁੱਲ ਹੋ ਗਈ, कि आप जी मेरे नाल बोलते क्यों नहीं हो, क्योंकि संप्रदाय विद्वाना ने इस गल का जिक्र किया कि जदों भगत रविदास जी नूं प्रतख वाहगुरु जी दे दर्शन होए ते उन्हां ने प्रतख सामने दर्शन करदियां होया ये बेनती परे बचन कहे, हाउ बल बल जाऊं रमैया कारने, कारण कवन अबोल मेथों भुल की हो गई, मेथों गलती की हुई, आप जी मेरे नाल बोलदे क्यों नहीं हो। ये रहाउ दियां पंक्तियां ने, ये केंद्री भाव है। आरंभता करदियां होया फिर बेनती करदे ने आरंभता दे विच कि महाराज हम सर दीन, हम साडे सर तो भाव सदर्श, साडे वर्गा दीन, साडे वर्गा गरीब कोई नहीं। विद्वाना ने यह भी इस शब्द के अर्थ करदियां होया दर्शाया कि इस पावन शब्द के अंदर भगत जी ने सानू बेनती करन दी जाच दसी। आपां पुछदे हां जी अरदास करन दी जाच दसो, सानू तां अरदास करन दी जाच भी नहीं है। वैसे तो अरदास एक मन की भावना है, जदों उस परमात्मा नू याद कर लईए उदों ही अरदास शुरू हो जाती है। पर जे आपां बाणी पढ़दे हाँ ते गुरबाणी दे विच जिहड़े पावन शब्द पढ़दे हाँ उह शब्दां नू पढ़ के पता लगदा है कि भगत साहिबाना ने किस तरह परमात्मा वाहिगुरू जी दे चरणां विच अरदासां कीतियां, किस तरह अरदासां करके प्रभु की प्रसन्नता प्राप्त की है। वैसे तो जदों भी मनुख किसी कर्म करन वल तुरदा है तो उस वेले जिहड़ी हउमें है उहदे अगे आ के खड़ी हो जाती है कि मैं कोई धर्म का कार्ज करन लगा, मैं आ करन लगा, मैं ओ कीता, बंदे दी मैं उहदे नाल मरण तक जुड़ी रहिंदी है। पर हाँ जे परमात्मा वाहिगुरु जी दी हरी दी पूर्ण कृपा होवे फिर ऐसी मनुख दे अंदर भावना बनती है जेड़ी भाई गुरदास जी ने सानू बेनती करन दी जाच दसी है। ओ सी हाउं अपराधी गुनहगार, हाउं बेमुख मंदा, चोर जार जुआर हाउं पर कर जो हंदा, निंदक दुष्ट हराम खोर ठग देश ठगंदा, काम क्रोध मद लोभ मोह अहंकार करंदा, विश्वास घाती आकिरत कण मैं को ना रखंदा, सिमर मुरीदा ढाडियां सतगुर बखसंदा। सचमुच जे तू अपने अंदर इन्नी क निम्रता रख के परमात्मा दे चरणां च अरदास करेगा ना फिर तेरी अरदास कीती हुई उस दे दर ते कबूल होवेगी। ते जे मैं वाली हउमे वाली पंड सिर ते चुक के भजदा रहा कि मैं इन्ना कुछ कर लिया, इन्ने लंगर ला दिते, इन्नियां सेवावां कर लईयां, इत्थों तां यह चाहीदा है कि मालक दे चरणां च अरदास करिए, बेनती करिए कि सतगुरु आप जी की कृपा दे नाल ही, आप जी की रहमत दे नाल ही आप जी की भगती हो सकती है, आप जी की मेहर की निगाह दे नाल ही अरदास हो सकती है। इस पावन शब्द के अंदर भगत रविदास जी सानू अरदास करन दी जाच दसदे ने। वह कि अरदास जिहड़ी भट साहिबाना ने सानू करन दी जाच दसी सी, जिहड़ा आपां रोजाना शब्द श्री हरिमंदर साहब के अंदर जदों गुरु ग्रंथ साहिब महाराज का प्रकाश हुंदा है ते पहला पढ़िया जांदा है, हम अवगुण भरे एक गुण नाही, अमृत छाड बिखै बिख खाई, माया मोह भरम पै भूले, सुत दारा स्यों प्रीत लगाई, एक उत्तम पंथ सुनियो गुर संगत, तेह मिलंत जम त्रास मिटाई, एक अरदास भाट कीरत की, गुर रामदास राखो सरनाई। जदों इउं निम्रता दे नाल बेनती करांगे ते मालक दी प्रसन्नता प्राप्त होवेगी। बख्शिश करदे हन हम सर दीन, ऐ वाहिगुरु जी साडे सदर्श वर्गा दीन होर कोई नहीं, साडे वर्गा गरीब होर कोई नहीं, आप वर्गा दयालु कोई नहीं। सचमुच सतगुरां वर्गा दयालु कोई है ही नहीं, परमात्मा वर्गा दयालु कोई है ही नहीं। ऐनी क दयालता जे कोई भुलिया होया भी शरण दे विच आ जावे ते उस दे औगणा नू नहीं चितार दे, शरण विच आया नू सतगुरु अपने कंठ नाल ला लैंदे ने। भावें असी रोजाना किन्ने ही अकिरत कण बन के औगण करदे हां ਪਰ ਇਹ ਗੱਲ ਤੇ ਆਪਾਂ ਮੰਨਦੇ ਹਾਂ ਨਾ ਕਿ ਇੰਨੇ ਔਗਣ ਕਰਨ ਦੇ ਬਾਵਜੂਦ ਵੀ ਜਦੋਂ ਅਸੀਂ ਗੁਰੂ ਦੀ ਆ ਕੇ ਸ਼ਰਨ ਲੈਂਦੇ ਹਾਂ ਤੇ ਸਾਡੇ ਮਨ 'ਚ ਇੱਕ ਭਰੋਸਾ ਹੁੰਦਾ, ਸਾਡੇ ਮਨ 'ਚ ਇੱਕ ਆਸ ਹੁੰਦੀ ਹੈ ਕਿ ਸਾਡੇ ਕੀਤੇ ਹੋਏ ਗੁਨਾਹ ਸਤਿਗੁਰੂ ਕਿਰਪਾ ਕਰਕੇ ਬਖਸ਼ ਦੇਣਗੇ। ਇਹ ਮਨ ਦੇ ਵਿੱਚ ਸਿੱਖ ਦੇ ਆਸ ਹੈ, ਇੱਕ ਤਾਂਘ ਹੈ, ਇੱਕ ਭਰੋਸਾ ਹੈ ਆਪਣੇ ਗੁਰੂ 'ਤੇ। ਉਹ ਕਿੱਦਾਂ, ਜਦੋਂ ਆਪਾਂ ਸਤਿਗੁਰਾਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਜ਼ਿਕਰ ਮਿਲਦਾ ਹੈ ਸੱਤਾ ਜੀ ਦਾ ਅਤੇ ਬਲਵੰਡਾ ਜੀ ਦਾ, ਸਾਰੇ ਗੁਣ ਮਹਾਰਾਜ ਨੇ ਬਖਸ਼ਿਸ਼ ਕਰਕੇ ਇਹਨਾਂ ਨੂੰ ਦਿੱਤੇ, ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਦਿੱਤੀ, ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਇਹ ਕੀਰਤਨੀਏ ਬਣ ਗਏ। ਪਰ ਮਨ ਦੇ ਵਿੱਚ ਜਿਹੜੀ ਸੀ ਉਹ ਇੱਛਾ ਪੈਸੇ ਦੀ ਜਾਗ ਪਈ। ਆਪਾਂ ਗੁਰਪ੍ਰਤਾਪ ਅੰਦਰ ਜ਼ਿਕਰ ਪੜ੍ਹਦੇ ਹਾਂ, ਸਿੱਖਾਂ ਨੇ ਪੁੱਛਿਆ, ਮਹਾਰਾਜ ਕਈ ਤਰ੍ਹਾਂ ਦੇ ਸਿੱਖ ਮਿਲਦੇ ਨੇ, ਇੱਕ ਤਾਂ ਉਹ ਨੇ ਜਿਨ੍ਹਾਂ ਦੇ ਮੁੱਖ ਤੋਂ ਆਪਾਂ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਸਾਡਾ ਮਨ ਪਿਘਲ ਜਾਂਦਾ ਹੈ, ਟਿਕਾ ਦੇ ਵਿੱਚ ਆ ਜਾਂਦਾ ਹੈ। ਪਰ ਇੱਕ ਐਸੇ ਵੀ ਨੇ ਕਿ ਕਿੰਨਾ ਸਮਾਂ ਬੈਠੇ ਰਹੀਏ ਪਰ ਫਿਰ ਵੀ ਮਨ ਪਿਘਲਦਾ ਨਹੀਂ। ਮਹਾਰਾਜ ਦਾ ਕਾਰਨ ਕੀ ਹੈ? ਸਤਿਗੁਰੂ ਮੇਹਰ ਦੇ ਘਰ ਵਿੱਚ ਆਏ, ਪੰਚਮ ਗੁਰਦੇਵ ਸਮਝਾਉਣ ਲੱਗੇ। ਮਹਾਰਾਜ ਕਹਿੰਦੇ, ਇੱਕ ਉਹ ਨੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪ ਪਹਿਲਾਂ ਸ਼ਬਦ ਨੂੰ ਪੜ੍ਹਿਆ, ਫਿਰ ਉਹਦੀ ਵਿਚਾਰ ਕੀਤੀ, ਫਿਰ ਉਹਦੀ ਉਹਨਾਂ ਨੇ ਆਪ ਘਾਲਣਾ ਕਮਾਈ ਕੀਤੀ ਹੈ। ਪਹਿਲਾਂ ਆਪ ਸੁਣਿਆ, ਫਿਰ ਉਸ ਨੂੰ ਮੰਨਿਆ, ਫਿਰ ਉਸ ਦਾ ਨਿਧਿਆਸਨ ਕਮਾਈ ਕਰਕੇ ਉਹਦਾ ਹੀ ਰੂਪ ਹੋ ਗਏ। ਅਤੇ ਮਹਾਰਾਜ ਕਹਿੰਦੇ, ਜਦੋਂ ਉਹਨਾਂ ਦੇ ਮੁਖਾਰਬਿੰਦ ਤੋਂ ਆਪਾਂ ਸ਼ਬਦ ਸੁਣਦੇ ਹਾਂ ਨਾ, ਜਦੋਂ ਕਮਾਈ ਵਾਲਿਆਂ ਦੇ ਮੁੱਖੋਂ ਆਪਾਂ ਕਥਾ ਸੁਣਦੇ ਹਾਂ, ਤਾਂ ਸੱਚਮੁੱਚ ਉਹਨਾਂ ਦਾ ਕੀਤਾ ਹੋਇਆ ਬਚਨ ਸਾਡੇ ਹਿਰਦੇ ਵਿੱਚ ਘਰ ਘਰ ਜਾਂਦਾ ਹੈ। ਪਰ ਮਾਲਕ ਕਹਿੰਦੇ, ਦੂਜੇ ਉਹ ਨੇ, ਅਤੇ ਉੱਥੇ ਸਤਿਗੁਰਾਂ ਨੇ ਦ੍ਰਿਸ਼ਟਾਂਤ ਸੱਪ ਦਾ ਦਿੱਤਾ। ਜਿਸ ਤਰ੍ਹਾਂ ਸੱਪ ਮਣੀ ਕੱਢ ਕੇ ਬਾਹਰ ਰੱਖਦਾ ਹੈ, ਕਿੰਨੇ ਜ਼ਿਆਦਾ ਕੀੜੇ ਉਸ ਮਣੀ ਦੇ ਉੱਤੇ ਆਉਂਦੇ ਨੇ, ਉਹ ਸੱਪ ਉਹਨਾਂ ਕੀੜਿਆਂ ਨੂੰ ਖਾ ਕੇ ਆਪਣੀ ਪੇਟ ਦੀ ਪੂਰਤੀ ਕਰ ਲੈਂਦਾ ਹੈ। ਗੁਰਦੇਵ ਕਹਿੰਦੇ, ਦੂਜੇ ਉਹ ਨੇ ਜਿਹੜੇ ਵਿੱਦਿਆ ਗਿਆਨ ਕੇਵਲ ਆਪਣੀ ਪੇਟ ਦੀ ਪੂਰਤੀ ਲਈ ਪ੍ਰਾਪਤ ਕਰਦੇ ਨੇ। ਜਦੋਂ ਉਹਨਾਂ ਕੋਲ ਬੈਠਾਂਗੇ, ਉਹਨਾਂ ਦੀ ਰਸਨਾ ਤੋਂ ਕੀਤਾ ਹੋਇਆ ਬੋਲ ਕਦੇ ਹਿਰਦੇ ਵਿੱਚ ਘਰ ਨਹੀਂ ਜੇ ਕਰਦਾ। ਇਉਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਪਰ ਇਹ ਤਾਂ ਮਾਲਕ ਦੀ ਕਿਰਪਾ ਹੋਵੇ ਫਿਰ ਹੀ ਐਸੀ ਅਵਸਥਾ ਬਣਦੀ ਹੈ। ਸੱਤਾ ਜੀ ਅਤੇ ਬਲਵੰਡਾ ਜੀ ਭਾਵੇਂ ਕਰਦੇ ਕੀਰਤਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨੇ, ਇੰਨਾ ਵੀ ਪਤਾ ਹੈ ਕਿ ਗੁਰ ਅਰਜਨ ਪ੍ਰਤੱਖ ਹਰ, ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਪ੍ਰਤੱਖ ਹਰ, ਕਿ ਪ੍ਰਤੱਖ ਹਰੀ ਦੇ ਸਰੂਪ ਨੇ। ਪਰ ਫਿਰ ਵੀ ਐਸੀ ਕੋਈ ਵਿੱਧ ਬਣ ਗਈ, ਮਨ ਵਿੱਚ ਧੰਨ ਦੀ ਇੱਛਾ ਜਾਗ ਪਈ, ਸਤਿਗੁਰਾਂ ਅੱਗੇ ਜਾ ਕੇ ਗੱਲ ਕਹੀ। ਕਿਉਂਕਿ ਮਨ ਤਾਂ ਇਹ ਕਰਦਾ ਸੀ ਕਿ ਗੱਲ ਸਿੱਧੀ ਕਹਿ ਦਈਏ ਕਿ ਕੀਰਤਨ ਅਸੀਂ ਕਰਦੇ ਹਾਂ ਅਤੇ ਮੱਥਾ ਸੰਗਤਾਂ ਤੁਹਾਨੂੰ ਟੇਕਦੀਆਂ ਨੇ। ਇਹਨਾਂ ਨੇ ਬਹਾਨਾ ਬਣਾ ਕੇ ਗੱਲ ਕਹਿ ਦਿੱਤੀ ਕਿ ਸਾਡੇ ਘਰੇ ਭੈਣ ਦੀ ਸ਼ਾਦੀ ਹੈ, ਸਾਨੂੰ ਧੰਨ ਦੀ ਜ਼ਰੂਰਤ ਹੈ। ਸਤਿਗੁਰੂ ਕਹਿਣ ਲੱਗੇ ਕਿ ਕੱਲ੍ਹ ਨੂੰ ਜਿੰਨਾ ਕੁ ਧੰਨ ਆਵੇਗਾ ਚੜਾਵੇ ਦਾ, ਉਹ ਤੁਸੀਂ ਲੈ ਜਾਇਓ। ਕੁਦਰਤੀ ਐਸੀ ਕੋਈ ਵਿੱਧ ਬਣੀ ਕਿ ਅਗਲੇ ਦਿਨ ਧੰਨ ਜਿਹੜਾ ਸੀ ਕੁਝ ਘੱਟ ਚੜਿਆ। ਇਹਨਾਂ ਨੂੰ ਜਦੋਂ ਧੰਨ ਦਿੱਤਾ, ਇਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਮਾਲਕ ਦੇ ਅੱਗੇ ਕਬੂਲ ਬੋਲਣ ਲੱਗੇ ਅਤੇ ਛੇਤੀ ਨਾਲ ਹਜ਼ੂਰੀ ਵਿੱਚੋਂ ਚਲੇ ਗਏ। ਅਗਲੇ ਦਿਨ ਕੀਰਤਨ ਕਰਨ ਨਾ ਆਏ। ਜਦੋਂ ਨਾ ਪਹੁੰਚੇ ਕੀਰਤਨ ਕਰਨ, ਤਾਂ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ, ਇਹਨਾਂ ਨੇ ਇਨਕਾਰ ਕਰ ਦਿੱਤਾ। ਜਦੋਂ ਸਤਿਗੁਰੂ ਆਪ ਗਏ ਅਤੇ ਇਹਨਾਂ ਨੇ ਵੱਡੇ ਗੁਰੂ ਸਾਹਿਬਾਨਾਂ ਬਾਰੇ ਕਈ ਕਬੂਲ ਬੋਲ ਬੋਲੇ। ਕਹਿਣ ਲੱਗੇ ਕਿ ਜੇ ਅਸੀਂ ਨਾ ਹੁੰਦੇ, ਸਾਡੀ ਬਰਾਦਰੀ ਦੇ ਤੁਹਾਡੇ ਨਾਲ ਨਾ ਹੁੰਦੇ, ਤਾਂ ਤੁਹਾਨੂੰ ਕਿੰਨੇ ਮੰਨਣਾ ਸੀ, ਕਿੰਨੇ ਜਾਣਨਾ ਸੀ। ਜਦੋਂ ਮਾਲਕ ਨੇ ਗੱਲ ਸੁਣੀ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਸਤਿਗੁਰਾਂ ਨੇ ਫਿਰ ਇਹ ਬਚਨ ਕਹਿ ਦਿੱਤਾ ਕਿ ਤੁਸੀਂ ਭਿੱਟ ਗਏ ਜੀ, ਅਤੇ ਤੁਹਾਨੂੰ ਹੁਣ ਕੋਈ ਬਖਸ਼ੇਗਾ ਨਹੀਂ, ਤੁਸੀਂ ਬਖਸ਼ੇ ਨਹੀਂ ਜਾਵੋਗੇ। ਜੇ ਕੋਈ ਬਖਸ਼ਾਉਣ ਵੀ ਆਵੇਗਾ ਤਾਂ ਉਹਦਾ ਮੁੱਖ ਕਾਲਾ ਕੀਤਾ ਜਾਵੇਗਾ। ਜਦੋਂ ਐਸਾ ਬਚਨ ਸਤਿਗੁਰਾਂ ਦਾ ਹੋਇਆ, ਥੋੜ੍ਹਾ ਸਮਾਂ ਨਿਕਲਿਆ ਅਤੇ ਇਹਨਾਂ ਦੇ ਸਰੀਰ ਜਿਹੜੇ ਸੀ ਭਿੱਟ ਗਏ। ਇਤਿਹਾਸ 'ਚ ਵੀ ਜ਼ਿਕਰ ਮਿਲਦਾ ਕਿ ਕੋਹੜੀ ਹੋ ਗਏ ਦਰ ਦਰ 'ਤੇ, ਜਦੋਂ ਭਟਕਣ ਕੋਈ ਇਹਨਾਂ ਨੂੰ ਮੂੰਹ ਨਾ ਲਾਵੇ, ਕਿਉਂਕਿ ਪੂਰੇ ਗੁਰੂ ਦੇ ਫਿਟਕਾਰੇ ਸਨ, ਅਤੇ ਫਿਰ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ, ਕੋਈ ਦੁਬਾਰੇ ਨਾ ਖਿਲਾਰੇ। ਇਹਨਾਂ ਨੇ ਬੜੇ ਤਰਲੇ ਲਏ। ਫਿਰ ਇਹਨਾਂ ਨੂੰ ਪਤਾ ਲੱਗਾ ਭਾਈ ਲੱਦਾ ਜੀ ਦੇ ਬਾਰੇ, ਕਿ ਉਹਨਾਂ ਦੇ ਨਾਮ ਦੇ ਨਾਲ ਲੱਦਾ ਉਪਕਾਰੀ ਲੱਗਦਾ ਹੈ, ਲੱਦਾ ਪਰਉਪਕਾਰੀ ਲੱਗਦਾ ਹੈ। ਵੇਖੋ ਸਤਿਗੁਰੂ ਕਿੰਨੇ ਦਿਆਲੂ ਵੀ ਨੇ, ਜਦੋਂ ਕੋਈ ਦੀਨ ਬਣ ਕੇ ਆਉਂਦਾ ਹੈ ਤਾਂ ਫਿਰ ਸਤਿਗੁਰੂ ਦਇਆ ਵੀ ਉਹਦੇ 'ਤੇ ਕਰਦੇ ਨੇ। ਇਹਨਾਂ ਦੇ ਬਚਨ ਹੋਇਆ, ਕਿਸੇ ਨੇ ਮੂੰਹ ਨਾ ਲਾਇਆ, ਜਦੋਂ ਭਾਈ ਲੱਦੇ ਉਪਕਾਰੀ ਦੇ ਕੋਲ ਗਏ ਤਾਂ ਕਿਸੇ ਨੇ ਜਾ ਕੇ ਦੱਸ ਦਿੱਤਾ, ਭਾਈ ਲੱਦਿਆ ਤੇਰੇ ਵੱਲ ਚੱਲ ਕੇ ਆਉਂਦੇ ਪਏ ਨੇ। ਭਾਈ ਲੱਦਾ ਜੀ ਨੇ ਆਪਣਾ ਦਰਵਾਜ਼ਾ ਜਿਹੜਾ ਸੀ ਬੰਦ ਕਰ ਲਿਆ, ਕਿਉਂਕਿ ਗੁਰੂ ਦਾ ਹੁਕਮ ਸੀ। ਸੱਤਾ ਅਤੇ ਬਲਵੰਡਾ ਜੀ ਭਾਈ ਲੱਦੇ ਦੇ ਘਰ ਦੇ ਬਾਹਰ ਬੈਠ ਕੇ ਲੱਗੇ ਤਰਲੇ ਲੈਣ ਅਤੇ ਕਹਿਣ ਲੱਗੇ, ਸਿੱਖਾ ਤੂੰ ਗੁਰੂ ਕਾ ਸਿੱਖ ਹੈ, ਤੇਰੇ ਨਾਮ ਦੇ ਨਾਲ ਪਰ ਉਪਕਾਰੀ ਲੱਗਦਾ ਏ, ਕਿਰਪਾ ਕਰ ਆਪਣੇ ਨਾਮ ਦੀ ਲਾਜ ਹੀ ਰੱਖ ਲੈ, ਅਸੀਂ ਚੱਲ ਕੇ ਤੇਰੇ ਕੋਲ ਆਏ ਹਾਂ। ਅਤੇ ਸਿੱਖ ਦਾ ਸੰਤ ਦਾ ਸੁਭਾਅ ਹੁੰਦਾ ਏ, ਜਿਹੜਾ ਕੋਈ ਸ਼ਰਨ 'ਚ ਆ ਜਾਵੇ ਉਹਨੂੰ ਖਾਲੀ ਨਹੀਂ ਮੋੜਦੇ। ਭਾਈ ਲੱਦੇ ਦੇ ਮਨ 'ਚ ਦਇਆ ਆਈ, ਕਿਉਂਕਿ ਗੁਰੂ ਕਾ ਸਿੱਖ ਸੀ। ਅਤੇ ਗੁਰੂ ਕੇ ਸਿੱਖ ਦੀ ਇਹ ਡੈਫੀਨੇਸ਼ਨ ਹੈ ਕਿ ਆਪਣਾ ਵਿਗਾਰ ਬਿਰਾਨਾ ਸੰਡ ਹੈ। ਭਾਈ ਲੱਦੇ ਨੇ ਬੂਹਾ ਖੋਲ੍ਹਿਆ, ਸੱਤਾ ਅਤੇ ਬਲਵੰਡਾ ਜੀ ਭਾਈ ਲੱਦੇ ਦੇ ਚਰਨਾਂ ਦੇ ਉੱਤੇ ਡਿੱਗ ਪਏ, ਕਹਿਣ ਲੱਗੇ ਸਾਨੂੰ ਬਖਸ਼ਾ ਲੈ ਗੁਰੂ ਦੇ ਕੋਲ, ਤੇਰੇ ਨਾਮ ਦੇ ਨਾਲ ਤਾਂ ਪਰ ਉਪਕਾਰੀ ਲੱਗਦਾ ਹੈ ਨਾ, ਕਿਰਪਾ ਕਰ। ਇੱਕ ਸਾਰ ਕਤਾਵਲੀ ਦੇ ਅੰਦਰ ਦੋਹਰਾ ਲਿਖਿਆ, ਉਹ 'ਚ ਸੰਤ ਦੀ ਡੈਫੀਨੇਸ਼ਨ ਦਿੱਤੀ, ਉਹ ਹੈ ਉਪਕਾਰੀ ਪਿਆਰੀ ਗਿਰਾ ਕਰੈ ਅਕਿਰਤਮ ਪ੍ਰੀਤ, ਸੰਤਨ ਇਹੀ ਸੁਭਾਵ ਹੈ ਸੱਸ ਸੀਤਲ ਕਿਨ ਕੀਤ। ਉੱਥੇ ਕਵੀ ਜੀ ਲਿਖਣ ਲੱਗੇ ਕਿ ਸੰਤਾਂ ਦਾ ਇਹ ਲੱਛਣ ਹੈ, ਉਹ ਉਪਕਾਰੀ ਵੀ ਨੇ, ਉਹਨਾਂ ਦੀ ਰਸਨਾ ਮਿੱਠੀ ਹੈ ਅਤੇ ਉਹ ਅਕਿਰਤ ਘਣਾ ਦੇ ਨਾਲ ਵੀ ਪਿਆਰ ਕਰਦੇ ਨੇ। ਅਸਲ ਸੰਤਾਂ ਦਾ ਤਾਂ ਸੁਭਾਅ ਹੈ ਚੰਦਰਮਾ ਨੂੰ ਠੰਡਾ ਕਿਨੇ ਕੀਤਾ, ਚੰਦਰਮਾ ਦੇ ਤਾਂ ਸੁਭਾਅ ਹੈ ਠੰਡਕ ਦੇਣੀ, ਇਹ ਸੰਤਾਂ ਦਾ ਸੁਭਾਅ ਹੈ। ਭਾਈ ਲੱਦੇ ਨੇ ਬੂਹਾ ਖੋਲ੍ਹਿਆ, ਭਾਈ ਲੱਦੇ ਦੇ ਚਰਨਾਂ ਦੇ ਉੱਤੇ ਡਿੱਗ ਪਏ, ਸਾਨੂੰ ਬਖਸ਼ਾ ਲੈ। ਭਾਈ ਲੱਦਾ ਜੀ ਨੇ ਇਹਨਾਂ ਨੂੰ ਨਾਲ ਲਿਆ, ਪਰ ਹੁਣ ਪੂਰੇ ਗੁਰੂ ਦਾ ਬਚਨ ਵੀ ਉਹਨਾਂ ਨੇ ਨਹੀਂ ਮੋੜਿਆ। ਭਾਈ ਲੱਦੇ ਨੇ ਪਹਿਲਾਂ ਇਤਿਹਾਸ ਵਿੱਚ ਜ਼ਿਕਰ ਮਿਲਦਾ, ਕੋਲੋਂ ਦਾਸ ਨਹੀਂ ਕਹਿਣ ਲੱਗਾ, ਭਾਈ ਲੱਦੇ ਨੇ ਆਪਣਾ ਮੂੰਹ ਦੇ ਉੱਤੇ ਕਾਲਖ ਵੀ ਮੱਲੀ, ਗਧੇ ਦੇ ਉੱਤੇ ਸਵਾਰ ਵੀ ਹੋਏ, ਲਾਹੌਰ ਤੋਂ ਚੱਲੇ। ਪਹਿਲਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਨੇ, ਜਦੋਂ ਲਾਹੌਰ ਨਿਵਾਸੀਆਂ ਨੇ ਸਿੱਖਾਂ ਨੇ ਭਾਈ ਲੱਦੇ ਵੱਲ ਦੇਖਿਆ ਤੇ ਸਿੱਖਾਂ ਦੇ ਨੇਤਰ ਵਿਰਾਗ ਦੇ ਨਾਲ ਭਰਿਆ ਏ, ਜਿੱਥੇ ਗੁਰੂ ਇੰਨਾ ਪਰਉਪਕਾਰੀ, ਜਿੱਥੇ ਗੁਰੂ ਇੰਨਾ ਦਿਆਲੂ, ਜਿੱਥੇ ਪ੍ਰਭੂ ਇੰਨਾ ਦਿਆਲੂ, ਉੱਥੇ ਗੁਰੂ ਕੇ ਸਿੱਖਾਂ ਵਿੱਚ ਕਿੰਨੀ ਦਇਆ ਏ। ਦੂਜੇ ਦਾ ਸਵਾਰਨ ਲੱਗਿਆਂ ਆਪਣਾ ਕੁਝ ਵੀ ਆਪਣੇ ਵੱਲ ਨਹੀਂ ਤੱਕਦੇ। ਭਾਈ ਲੱਦਾ ਜੀ ਲਾਹੌਰ ਦੀਆਂ ਗਲੀਆਂ 'ਚੋਂ ਘੁੰਮਦੇ ਹੋਏ ਜਦੋਂ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਪਹੁੰਚੇ, ਇੱਥੇ ਬਹੁਤ ਰੌਲਾ ਵੀ ਪਿਆ, ਬਹੁਤ ਬੱਚੇ ਉਹਨਾਂ ਦੇ ਅੱਗੇ ਵੀ ਭੱਜਣ। ਜਦੋਂ ਸਤਿਗੁਰਾਂ ਦੇ ਦਰਬਾਰ ਦੇ ਕੋਲ ਆਏ ਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਨੇ, ਸਤਿਗੁਰਾਂ ਨੇ ਸਿੱਖਾਂ ਤੋਂ ਪੁੱਛਿਆ ਕਿ ਰੌਲਾ ਕਾਹਦਾ, ਇਹ ਭੀੜ ਕਾਹਦੀ, ਇਹ ਇਕੱਠ ਕਾਹਦਾ। ਤੇ ਇੱਕ ਸਿੱਖ ਨੇ ਮਾਲਕ ਦੇ ਕੋਲ ਆ ਕੇ ਕਿਹਾ, ਕਹਿੰਦਾ ਸਤਿਗੁਰੂ ਜੀ, ਇਹ ਤੁਹਾਡਾ ਪਿਆਰ ਵਾਲਾ ਲੱਦਾ ਪਰਉਪਕਾਰੀ ਆ ਰਿਹਾ ਜੀ, ਤੁਹਾਡੇ ਸੱਤੇ ਅਤੇ ਬਲਵੰਡੇ ਕੀਰਤਨੀਆਂ ਨੂੰ ਬਖਸ਼ਾਉਣ ਦੇ ਲਈ। ਮਾਲਕ ਨੂੰ ਜਦੋਂ ਪਤਾ ਲੱਗਾ, ਸਤਿਗੁਰੂ ਜੀ ਛੇਤੀ ਨਾਲ ਆਪਣੇ ਸਿੰਘਾਸਨਾਂ ਤੋਂ ਖੜ੍ਹੇ ਹੁੰਦੇ, ਭਾਈ ਲੱਦੇ ਨੂੰ ਮਹਾਰਾਜ ਨੇ ਜਾ ਕੇ ਆਪਣੀ ਗਲ ਵੱਕੜੀ ਦੇ ਵਿੱਚ ਲੈ ਲਿਆ। ਸਤਿਗੁਰੂ ਕਹਿਣ ਲੱਗੇ, ਭਾਈ ਲੱਦਿਆ ਤੇਰੀ ਕਮਾਈ ਇੰਨੀ ਹੈ, ਤੇਰੀ ਬੰਦਗੀ ਇੰਨੀ ਹੈ, ਆ ਰੂਪ ਬਣਾਉਣ ਦੀ ਕੀ ਜ਼ਰੂਰਤ ਸੀ, ਤੂੰ ਇੱਕ ਵਾਰੀ ਸਾਨੂੰ ਇੱਦਾਂ ਹੀ ਆ ਕੇ ਕਹਿ ਦਿੰਦਾ ਅਤੇ ਅਸੀਂ ਬਖਸ਼ ਦਿੰਦੇ, ਕਿਉਂਕਿ ਤੂੰ ਕਮਾਈ ਵਾਲਾ ਹੈ। ਭਾਈ ਲੱਦੇ ਨੇ ਹੱਥ ਜੋੜੇ, ਮਹਾਰਾਜ ਆਪ ਜੀ ਦਾ ਬਚਨ ਹੋਇਆ ਸੀ ਅਤੇ ਮੈਂ ਮੰਨਣਾ, ਇਹ ਸਿੱਖ ਦਾ ਹੁਕਮ ਹੈ, ਫਰਜ਼ ਹੈ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਪਰ ਕਿਰਪਾ ਕਰੋ, ਤੁਹਾਡੇ ਤੋਂ ਅਸੀਂ ਬੇਮੁੱਖ ਨਹੀਂ ਹੋਣੇ ਚਾਹੁੰਦੇ, ਮੇਰੇ ਸਤਿਗੁਰੂ ਦਿਆਲੂ ਇੰਨੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਸੱਤੇ ਅਤੇ ਬਲਵੰਡੇ ਨੂੰ ਪਾਇਆ। ਫਿਰ ਮਾਲਕ ਨੇ ਕਿਹਾ, ਸਤਿਗੁਰੂ ਕਹਿਣ ਲੱਗੇ, ਜਿਹੜੇ ਮੁੱਖ ਦੇ ਨਾਲ ਤੁਸੀਂ ਗੁਰੂ ਕੀ ਨਿੰਦਿਆ ਕੀਤੀ ਸੀ ਨਾ, ਉਸੇ ਮੁੱਖ ਦੇ ਨਾਲ ਗੁਰੂ ਕੀ ਉਸਤਤ ਕਰੋ, ਜਿਉਂ ਜਿਉਂ ਪੂਰੇ ਗੁਰੂ ਦੀ ਉਸਤਤ ਕਰਦੇ ਜਾਵੋਗੇ ਤਿਉਂ ਤਿਉਂ ਤੁਹਾਡੇ ਪਾਪ ਨਾਸ਼ ਹੁੰਦੇ ਜਾਣਗੇ। ਫਿਰ ਸੱਚਮੁੱਚ ਰਾਏ ਅਤੇ ਸੱਤਾ ਅਤੇ ਬਲਵੰਡਾ ਜੀ ਨੇ ਗੁਰੂ ਸਾਹਿਬਾਨਾਂ ਦੀ ਉਸਤਤ ਕਰਕੇ ਵਾਰ ਉਚਾਰਨ ਕੀਤੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰਾਂ ਨੇ ਦਰਜ ਵੀ ਕੀਤੀ। ਸਤਿਗੁਰੂ ਇੰਨੇ ਦਿਆਲੂ ਕਿ ਭੁੱਲਾਂ ਵੀ ਹੋ ਜਾਣ, ਪਰ ਜੇ ਕੋਈ ਦੀਨ ਬਣ ਕੇ ਸ਼ਰਨ ਦੇ ਵਿੱਚ ਆਉਂਦਾ ਤਾਂ ਸਤਿਗੁਰੂ ਇੰਨੀ ਕੁ ਦਇਆ ਕਰਦੇ, ਸੱਤੇ ਅਤੇ ਬਲਵੰਡੇ ਨੂੰ ਬਖਸ਼ਿਆ ਵੀ ਅਤੇ ਉਹਨਾਂ ਦਾ ਨਾਮ ਸਦੀਵ ਕਾਲ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਵੀ ਕਰ ਦਿੱਤਾ। ਜਿੱਥੇ ਆਪਾਂ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਕਰਦੇ ਹਾਂ ਨਾ, ਅਤੇ ਸੱਚਮੁੱਚ ਉੱਥੇ ਸੱਤਾ ਅਤੇ ਬਲਵੰਡਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਸੱਚਮੁੱਚ ਭਗਤ ਜੀ ਕਹਿੰਦੇ ਹਨ, ਮਹਾਰਾਜ ਹਮ ਸਰ ਦੀਨ, ਸਾਡੇ ਵਰਗਾ ਦੀਨ ਕੋਈ ਨਹੀਂ, ਸਾਡੇ ਵਰਗਾ ਗਰੀਬ ਕੋਈ ਨਹੀਂ, ਸਾਡੇ ਵਰਗਾ ਨਿਮਾਣਾ ਕੋਈ ਨਹੀਂ, ਅਤੇ ਦਾਤਾ ਤੇਰੇ ਵਰਗਾ ਦਿਆਲੂ ਕੋਈ ਨਹੀਂ। ਕਿਉਂਕਿ ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਿ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰ ਹੋਂ, ਕਿ ਸਾਡੇ ਵਿੱਚ ਤਾਂ ਔਗਣ ਹੀ ਇੰਨੇ ਨੇ, ਅਸੀਂ ਤਾਂ ਆਪਣੇ ਕੋਈ ਕਰਮ ਕਰਕੇ ਨਰਕਾਂ 'ਚ ਵੀ ਜਗ੍ਹਾ ਨਹੀਂ ਪਾ ਸਕਦੇ, ਪਰ ਸਤਿਗੁਰੂ ਜੀ ਜਦੋਂ ਇੰਨੇ ਕੁ ਤੁਸੀਂ ਦਿਆਲੂ ਹੋ, ਜਦੋਂ ਤੁਹਾਡੀਆਂ ਇਹ ਸਾਖੀਆਂ ਆਪਾਂ ਸੁਣਦੇ ਹਾਂ ਤਾਂ ਸਾਡੇ ਮਨ 'ਚ ਵੀ ਆਸ ਬੱਝ ਜਾਂਦੀ ਹੈ ਕਿ ਸਾਡੇ 'ਤੇ ਵੀ ਕਿਰਪਾ ਹੋ ਜਾਵੇਗੀ। ਹਮ ਸਰ ਦੀਨ ਦਿਆਲ ਨ ਤੁਮ ਸਰ, ਵਾਹਿਗੁਰੂ ਸਾਡੇ ਵਰਗਾ ਦਿਆਲੂ ਕੋਈ ਨਹੀਂ, ਤੇਰੇ ਵਾਹਿਗੁਰੂ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ।
ਅਬ ਪਤੀਆਰ ਕਿਆ ਕੀਜੈ,
ਮਹਾਰਾਜ ਜਦੋਂ ਇੰਨੀ ਬੇਨਤੀ ਅਸੀਂ ਕਰ ਦਿੱਤੀ ਹੈ ਕਿ ਸਾਡੇ ਵਰਗਾ ਗਰੀਬ ਹੈ ਹੀ ਕੋਈ ਨਹੀਂ, ਹੁਣ ਇਸ ਤੋਂ ਅੱਗੇ ਤੁਸੀਂ ਕੀ ਪਰਤਾਉਣਾ ਜੇ, ਕਿਹੜੀ ਪਰਖ ਤੁਸੀਂ ਲੈਣੀ, ਕਿਆ ਕੀਜੈ, ਕਿਹੜੀ ਤੁਸੀਂ ਹੁਣ ਪਰਖ ਸਾਡੀ ਲੈਣੀ ਜੇ।
ਬਚਨੀ ਤੋਰ ਮੋਰ ਮਨ ਮਾਨੈ,
ਮਹਾਰਾਜ ਤੁਹਾਡੇ ਬਚਨਾਂ ਨੂੰ ਮੇਰਾ ਜਿਹੜਾ ਮਨ ਹੈ ਉਹ ਮੰਨਦਾ ਹੈ।
ਜਨ ਕਉ ਪੂਰਨ ਦੀਜੈ,
ਕਿਰਪਾ ਕਰੋ ਆਪਣੇ ਜਨ ਨੂੰ, ਆਪਣੇ ਦਾਸ ਨੂੰ ਕਿਰਪਾ ਕਰਕੇ ਪੂਰਨ ਬ੍ਰਹਮ ਗਿਆਨ, ਪੂਰਨ ਬ੍ਰਹਮਾਨੰਦ ਬਖਸ਼ਿਸ਼ ਕਰ ਦਵੋ।
ਹਉ ਬਲ ਬਲ ਜਾਓ ਰਮਈਆ ਕਾਰਨੇ,
ਐ ਰਮਈਆ ਐ ਪ੍ਰਭੂ ਜੀ ਤੁਹਾਡੇ ਕਾਰਨੇ, ਜਦੋਂ ਆਪਾਂ ਕੰਨਾਂ ਨਾਲ ਸੁਣਦੇ ਹਾਂ ਨਾ ਤੇ ਸੱਚਮੁੱਚ ਹਿਰਦੇ ਵਿੱਚੋਂ ਬਲ ਬਲ ਜਾਓ ਬਲਿਹਾਰ ਬਲਿਹਾਰ ਜਾਂਦੇ ਹਾਂ, ਜਦੋਂ ਇਹ ਸੁਣਦੇ ਹਾਂ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ, ਜਨ ਤੁਧ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ। ਜਦੋਂ ਆਪ ਜੀ ਦੀਆਂ ਇਹ ਸਾਖੀਆਂ ਕੰਨਾਂ ਨਾਲ ਸੁਣਦੇ ਹਾਂ, ਜਦੋਂ ਆਪ ਜੀ ਦੇ ਇਹ ਕਾਰਨਾਮੇ ਸੁਣਦੇ ਹਾਂ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੈ ਸੇਵ ਕਮਾਈ, ਆਏ ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਾਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਫਿਰ ਪਰਮਾਤਮਾ ਨੇ ਕੀ ਕੀਤਾ, ਸੈਣ ਰੂਪ ਹਰ ਹੋਏ ਕੈ ਆਇਆ ਰਾਣੈ ਨੋ ਰਿਝਾਈ। ਪਰਮਾਤਮਾ ਵਾਹਿਗੁਰੂ ਜੀ ਨੇ ਆਪ ਸੈਣ ਜੀ ਦਾ ਰੂਪ ਧਾਰਿਆ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਅਤੇ ਭਗਤ ਸੈਣ ਜੀ ਦਾ ਰੂਪ ਧਾਰ ਕੇ ਰਾਜੇ ਨੂੰ ਪ੍ਰਸੰਨ ਕੀਤਾ। ਇੱਧਰ ਭਗਤ ਸੈਣ ਜੀ ਜਦੋਂ ਦਿਨ ਚੜ੍ਹਦਾ ਏ ਅਤੇ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ, ਮਨ 'ਚ ਸ਼ਰਮ ਸੀ ਕਿ ਮੈਂ ਅੱਜ ਆਪਣੀ ਡਿਊਟੀ ਵਿੱਚ ਹਾਜ਼ਰ ਨਹੀਂ ਹੋ ਸਕਿਆ, ਰਾਜੇ ਦੇ ਦੁਆਰੇ ਜਦੋਂ ਗਏ ਨੇ ਰਾਣੇ ਦੂਰੋਂ ਸੱਦ ਕੈ ਗਲੋਂ ਕਵਾਏ ਖੋਲ ਪੈ ਨਾਈ। ਰਾਣੇ ਨੇ ਰਾਜੇ ਨੇ ਦੂਰੋਂ ਭਗਤ ਸੈਣ ਜੀ ਨੂੰ ਸੱਦਿਆ ਅਤੇ ਭਗਤ ਸੈਣ ਜੀ ਦੇ ਮਨ 'ਚ ਝਿਜਕ ਸੀ ਕਿ ਮੈਂ ਅੱਜ ਡਿਊਟੀ 'ਤੇ ਨਹੀਂ ਪਹੁੰਚਿਆ, ਹੋ ਸਕਦਾ ਰਾਜਾ ਕੋਈ ਸਜ਼ਾ ਦੇਵੇਗਾ। ਪਰ ਜਦੋਂ ਰਾਜੇ ਨੇ ਕੋਲ ਭਗਤ ਸੈਣ ਨੂੰ ਸੱਦਿਆ, ਆਪਣੀ ਪੁਸ਼ਾਕ ਗਲੋਂ ਉਤਾਰ ਕੇ ਭਗਤ ਸੈਣ ਨੂੰ ਪਵਾ ਦਿੱਤੀ, ਰਾਣੇ ਦੂਰੋਂ ਸੱਦ ਕੈ ਗਲੋਂ ਕਵਾਏ ਖੋਲ ਪੈ ਨਾਈ, ਅਤੇ ਬਚਨ ਕਿਹਾ ਵਸ ਕੀਤਾ ਹਉ ਤੁਧ ਅੱਜ ਬੋਲੈ ਰਾਜ ਸੁਣੈ ਲੋਕਾਈ। ਭਗਤ ਸੈਣ ਜੀ ਕਹਿੰਦੇ ਮੈਨੂੰ ਬਖਸ਼ ਦਿਓ, ਮੈਂ ਤਾਂ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੋਇਆ। ਪਰ ਰਾਜਾ ਕਹਿੰਦਾ ਭਗਤ ਸੈਣ ਜੀ ਨੂੰ, ਵਸ ਕੀਤਾ ਹਾਂ ਤੁਧ ਅੱਜ, ਅੱਜ ਤਾਂ ਤੂੰ ਇੰਨੀ ਮੇਰੀ ਸੇਵਾ ਕੀਤੀ, ਸੇਵਾ ਕਰਕੇ ਮੈਨੂੰ ਤੂੰ ਆਪਣੇ ਵਸ ਕਰ ਲਿਆ। ਵਸ ਕੀਤਾ ਹਾਂ ਤੁਧ ਅੱਜ ਬੋਲੈ ਰਾਜ ਸੁਣੈ ਲੋਕਾਈ, ਪ੍ਰਗਟ ਕਰੈ ਭਗਤ ਵਡਿਆਈ। ਇਉਂ ਮਹਾਰਾਜ ਜਦੋਂ ਸੁਣਦੇ ਹਾਂ ਆਪਾਂ ਤੁਹਾਡੇ ਕਾਰਨਾਮੇ ਕਿ ਤੁਸੀਂ ਪ੍ਰਤੱਖ ਹਾਜ਼ਰ ਹੋ ਕੇ ਆਪਣੇ ਭਗਤਾਂ ਦੀ ਲੱਜਾ ਰੱਖਦੇ ਹੋ, ਹਾਜ਼ਰ ਹੋ ਕੇ ਤੁਸੀਂ ਆਪਣੇ ਪ੍ਰਤੱਖ ਭਗਤਾਂ ਦੀ ਲਾਜ ਰੱਖਦੇ ਹੋ, ਜਦੋਂ ਭਗਤ ਨਾਮਦੇਵ ਜੀ ਨੂੰ ਅਤੇ ਜਿੰਨੀਆਂ ਵੀ ਸਜਾਵਾਂ ਉਹਨਾਂ ਜਾਤ ਅਭਿਮਾਨੀਆਂ ਵੱਲੋਂ ਦਿੱਤੀਆਂ ਜਾਣ ਲੱਗੀਆਂ, ਪਰ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਹਾਜ਼ਰ ਹੋ ਕੇ ਉਹਨਾਂ ਦੀ ਰੱਖਿਆ ਕੀਤੀ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਭਗਤ ਕਬੀਰ ਜੀ ਨੂੰ ਜਦੋਂ ਜਾਤ ਅਭਿਮਾਨੀਆਂ ਨੇ ਜੰਜੀਰਾਂ ਨਾਲ ਬੰਨ ਕੇ ਗੰਗਾ ਦੀਆਂ ਡੂੰਘੀਆਂ ਲਹਿਰਾਂ ਵਿੱਚ ਸੁੱਟਿਆ, ਤੇ ਭਗਤ ਕਬੀਰ ਜੀ ਜਦੋਂ ਜੰਜੀਰਾਂ ਟੁੱਟਦੀਆਂ ਮ੍ਰਿਗਸ਼ਾਲਾ ਬੈਠਣ ਨੂੰ ਮਿਲੀ ਤੇ ਗੰਗਾ ਦੇ ਵਿੱਚੋਂ ਬਾਹਰ ਆਏ, ਤੇ ਭਗਤ ਜੀ ਦੇ ਪ੍ਰੇਮੀਆਂ ਨੇ ਪੁੱਛਿਆ, ਭਗਤ ਜੀ ਜਦੋਂ ਤੁਸੀਂ ਗੰਗਾ ਦੀ ਡੂੰਘੀਆਂ ਲਹਿਰਾਂ 'ਚ ਡਿੱਗੇ ਤੁਹਾਡਾ ਮਨ ਡੋਲਿਆ ਨਾ, ਤਨ ਡਰਿਆ ਨਾ? ਤੇ ਭਗਤ ਜੀ ਨੇ ਉੱਥੇ ਬਚਨ ਕਿਹਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਆ ਸਮਾਏ। ਕਹਿੰਦੇ ਜਿਹਦਾ ਮਨ ਹੀ ਨਹੀਂ ਡੋਲਦਾ ਉਹਦੇ ਸਰੀਰ ਨੂੰ ਡੋਲਣ ਡਲਾਉਣ ਦਾ, ਸਰੀਰ ਨੂੰ ਕਸ਼ਟ ਦੇਣ ਦਾ ਫਾਇਦਾ ਹੀ ਕੀ? ਸੱਚਮੁੱਚ ਆਪਾਂ ਇਹ ਫਿਰ ਬਚਨ ਪੜ੍ਹਦੇ ਹਾਂ, ਉਹਨਾਂ ਨੇ ਕਿਹਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਮਹਾਰਾਜ ਜਦੋਂ ਸੱਚਮੁੱਚ ਰਮਈਆ ਕਾਰਨੇ, ਜਦੋਂ ਆਪਾਂ ਤੁਹਾਡੇ ਕਾਰਨਾਮੇ ਸੁਣਦੇ ਹਾਂ ਕਿ ਤੁਸੀਂ ਆਪਣੇ ਭਗਤਾਂ ਦੀ ਸਾਖਿਆਤ ਹੋ ਕੇ ਰੱਖਿਆ ਕਰਦੇ ਹੋ, ਲਾਜ ਰੱਖਦੇ ਹੋ, ਹਉ ਬਲ ਬਲ ਜਾਊਂ, ਤੇ ਫਿਰ ਅਸੀਂ ਮਨ ਤੋਂ ਸਰੀਰ ਤੋਂ ਬਾਣੀ ਕਰਕੇ ਤੁਹਾਡੇ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ।
ਕਾਰਨ ਕਵਨ ਅਬੋਲ,
ਭਗਤ ਰਵਿਦਾਸ ਜੀ ਪਰਮਾਤਮਾ ਵਾਹਿਗੁਰੂ ਜੀ ਨੂੰ ਸਾਖਿਆਤ ਦੇਖ ਕੇ ਤੇ ਇਹ ਬਚਨ ਕਹਿੰਦੇ ਹਨ, ਮਹਾਰਾਜ ਸਾਡੇ ਤੋਂ ਭੁੱਲ ਕੀ ਹੋਈ, ਕੀ ਕਾਰਨ ਹੈ, ਆਪ ਜੀ ਬੋਲਦੇ ਕਿਉਂ ਨਹੀਂ, ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਬਹੁਤ ਜਨਮ ਵਿਛੁਰੇ ਥੇ ਮਾਧੋ,
ਹਾਂ ਮਾਧੋ ਮਾਇਆ ਦੇ ਪਤੀ ਇਹ ਪਰਮਾਤਮਾ ਜੀ ਬਹੁਤ ਜਨਮ ਵਿਛੁਰੇ ਥੇ, ਸਾਨੂੰ ਬਹੁਤ ਜਨਮ ਹੋ ਗਏ ਆਪ ਜੀ ਨਾਲੋਂ ਵਿਛੜਿਆ ਹੋਇਆ, ਕਿੰਨੇ ਕੁ ਜਨਮ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤੇ ਜਨਮ ਹੋ ਚੁੱਕੇ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਚੋਂ ਭਟਕਦਿਆਂ ਹੋਇਆਂ ਇਸ ਮਨੁੱਖਾ ਜੂਨ ਨੂੰ ਹੁਣ ਪ੍ਰਾਪਤ ਕੀਤਾ ਹੈ। ਮਹਾਰਾਜ ਕਈ ਜਨਮ ਹੋ ਗਏ ਆਪ ਜੀ ਨਾਲੋਂ ਵਿਛੜਿਆ ਹੋਇਆਂ ਤੋਂ, ਆਪ ਹੁਣ ਕਿਰਪਾ ਕਰੋ,
ਇਹੋ ਜਨਮ ਤੁਮਾਰੇ ਲਿਖੇ,
ਇਹ ਜਨਮ ਤੁਹਾਡੀ ਭਗਤੀ ਵਿੱਚ ਤੁਹਾਡੀ ਸੇਵਾ ਦੇ ਵਿੱਚ ਲੱਗ ਜਾਵੇ, ਇਹ ਲਿਖੇ ਲੱਗ ਜਾਵੇ। ਤੇ ਸਤਿਗੁਰਾਂ ਨੇ ਉਪਦੇਸ਼ ਹੀ ਇਹ ਦਿੱਤਾ ਹੈ, ਆਪਾਂ ਰੋਜ਼ਾਨਾ ਪੜ੍ਹਦੇ ਹਾਂ ਸੋਧਰ ਦੇ ਵਿੱਚ ਰਹਿਰਾ ਸਾਹਿਬ ਦੀ ਬਾਣੀ ਵਿੱਚ, ਭਾਈ ਪ੍ਰਾਪਤ ਮਾਨੁਖ ਦੇਵ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਸੇ ਕਵੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ, ਉਹ ਕਹਿਣ ਲੱਗਾ, ਜੇ ਸੱਚਮੁੱਚ ਆਪਣੇ ਸਰੀਰ ਨੂੰ ਲੇਖੇ ਵਿੱਚ ਲਾਉਣਾ ਹੈ ਤੇ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਬਿਠਾ ਲੈ, ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕਉ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੈ ਲੱਖੀ। ਨਾਮ ਜਪਣ ਕੋ ਜੀਬਾ ਦੀਨੀ, ਇਹ ਰਸਨਾ ਤੇ ਤਾਂ ਪ੍ਰਾਪਤ ਹੋਈ ਸੀ ਕਿ ਤੂੰ ਦੋਵੇਂ ਸਮੇਂ ਸੰਗਤ ਵਿੱਚ ਜੁੜ ਕੇ ਜਪ ਸਕੇ, ਵਾਹਿਗੁਰੂ 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 ਵਾਹਿਗੁਰੂ। ਨਾਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇਹ ਨੇਤਰ ਤਾਂ ਪ੍ਰਾਪਤ ਹੋਏ ਸੀ ਕਿ ਤੂੰ ਮਾਲਕ ਦੇ ਦਰਸ਼ਨ ਕਰ ਸਕੇ। ਆਪਾਂ ਆਨੰਦ ਸਾਹਿਬ ਦੇ ਅੰਦਰ ਵੀ ਇਹ ਬਚਨ ਪੜ੍ਹਦੇ ਹਾਂ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸੱਚਮੁੱਚ ਇਹ ਨੇਤਰ ਤਾਂ ਪ੍ਰਵਾਨ ਸੀ ਜੇ ਇਸ ਬਚਨਾਂ ਨੂੰ ਤੂੰ ਸਮਝ ਲੈਂਦਾ ਕਿ ਇਹ ਰਸਨਾ ਤਾਂ ਪ੍ਰਾਪਤ ਹੋਈ ਇਹਦੇ ਨਾਲ ਨਾਮ ਜਪਿਆ ਜਾਵੇ। ਜਿਨ੍ਹਾਂ ਦੀ ਰਸਨਾ ਨਾਮ ਜਪਦੀ ਹੈ, ਸਤਿਗੁਰਾਂ ਨੇ ਉਹਨਾਂ ਦੀ ਉਸਤਤ ਵੀ ਕੀਤੀ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਪਰ ਜਿਨ੍ਹਾਂ ਦੀ ਰਸਨਾ ਕਦੇ ਕਹਿੰਦੀ ਨਹੀਂ ਵਾਹਿਗੁਰੂ, ਕਦੇ ਸੰਗਤ ਵਿੱਚ ਜੁੜ ਕੇ ਬੈਠ ਕੇ ਸਤਨਾ ਵਾਹਿਗੁਰੂ ਦਾ ਜਾਪ ਜਪਦੀ ਨਹੀਂ, ਤੇ ਫਿਰ ਸਤਿਗੁਰੂ ਕਹਿੰਦੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਕਹਿੰਦੇ ਜਿਹੜੀ ਰਸਨਾ ਵਾਹਿਗੁਰੂ ਕਹਿੰਦੀ ਨਹੀਂ ਉਹਦਾ ਕਰਨਾ ਕੀ ਹੈ, ਉਹਨੂੰ ਤਾਂ ਟੋਟੇ ਟੋਟੇ ਕਰਕੇ ਕੱਟ ਸੁੱਟੋ, ਉਹਦਾ ਲਾਭ ਕੋਈ ਨਹੀਂ। ਇਸ ਲਈ ਨਾਮ ਜਪਣ ਕਹੋ ਜਿਹ ਬਾਦੀਨੀ, ਹਰ ਦਰਸ਼ਨ ਕਉ ਅੱਖੀਂ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੈ ਲੱਖੀਂ। ਸਵਾਸਾਂ ਦੀ ਇੰਨੀ ਜ਼ਿਆਦਾ ਕੀਮਤ ਵਿਦਵਾਨਾਂ ਦੀ ਰਾਏ ਅਨੁਸਾਰ ਜੇ ਮੰਨੀਏ ਤਾਂ ਵਿਦਵਾਨ ਮੰਨਦੇ ਨੇ ਕਿ ਇੱਕ ਦਿਨ ਦੇ ਵਿੱਚ ਬੰਦਾ 24,000 ਸਵਾਸ ਲੈਂਦਾ ਹੈ, 24,000 ਸਵਾਸ। ਅਤੇ ਜੇ ਇੱਕ ਗੱਲ ਦੇਖੀਏ, ਲੱਖਾਂ ਕਰੋੜਾਂ ਅਰਬਾਂ ਰੁਪਈਆ ਵੀ ਡਾਕਟਰਾਂ ਦੇ ਅੱਗੇ ਰੱਖ ਕੇ ਕਹੀਏ ਕਿ ਇਹਦੇ ਅੰਦਰ ਸਵਾਸ ਪਾ ਦੇਵੋ ਅਤੇ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਨੇ, ਉਹ ਕਹਿੰਦੇ ਸਾਡੇ ਵਿੱਚ ਕੋਈ ਸ਼ਕਤੀ ਨਹੀਂ, ਸਮਰੱਥਾ ਨਹੀਂ। ਹਾਂ ਠੀਕ ਹੈ, ਜਿੰਨੀ ਕੁ ਪੜ੍ਹਾਈ ਕੀਤੀ, ਇਲਾਜ ਜ਼ਰੂਰ ਕਰਾਂਗੇ, ਪਰ ਸਵਾਸ ਦਾ ਉਹ ਮਾਲਕ ਦੇ ਹੱਥ ਵਸ ਨੇ। ਇੱਕ ਤਿਲ ਜਿੰਨਾ ਸਵਾਸ ਨਾ ਕੋਈ ਵਿਦਵਾਨ ਨਾ ਕੋਈ ਬਹੁਤੀਆਂ ਡਿਗਰੀਆਂ ਵਾਲਾ ਡਾਕਟਰ ਘਟਾ ਸਕਦਾ ਹੈ ਨਾ ਵਧਾ ਸਕਦਾ ਹੈ, ਕਿਉਂਕਿ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਹ ਬਚਨ ਮਿਲਦਾ ਹੈ, ਗਣ ਘਾਲੇ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਤਿਲ ਕਿੰਨਾ ਛੋਟਾ ਹੁੰਦਾ ਹੈ, ਇੰਨਾ ਕੁ ਸਵਾਸ ਨਾ ਵੱਧ ਸਕਦਾ ਹੈ ਨਾ ਘੱਟ ਸਕਦਾ ਹੈ, ਅਤੇ ਬੰਦਿਆਂ ਤੂੰ ਮਾਣ ਕਿਹੜੀ ਗੱਲ ਦਾ ਕਰਦਾ ਹੈ। 24,000 ਸਵਾਸ ਇੱਕ ਦਿਨ ਦੇ ਮਿਲੇ, 24,000 ਸਵਾਸ ਬੰਦੇ ਦੇ ਆਮਦਨ ਮੂਲ ਨਾ ਥੀਵੇ। ਹੁਣ ਆਮਦਨ ਕੋਈ ਨਹੀਂ, ਆਮਦਨ ਤਾਂ ਹੋਣੀ ਸੀ ਨਾ ਕਿ ਜੇ ਇਹਨਾਂ ਸਵਾਸਾਂ ਨੂੰ ਲੇਖੇ ਵਿੱਚ ਲਾਇਆ ਜਾਂਦਾ। ਹਵਾ ਏ ਬੰਦਗੀ ਆਵੁਰਦ ਦਰ ਵਜੂਦ ਮਰਾ, ਭਾਈ ਨੰਦ ਲਾਲ ਜੀ ਕਹਿੰਦੇ ਕਿ ਤੂੰ ਇਸ ਦੁਨੀਆਂ ਦੇ ਵਿੱਚ ਆਇਆ ਹੀ ਬੰਦਗੀ ਕਰਨ ਵਾਸਤੇ ਸੀ, ਉਮਰ ਸੋਈ ਵਿੱਚ ਲੇਖੇ ਦੇ ਪੈਂਦੀ, ਜੋ ਯਾਦ ਸਾਈਂ ਦੇ ਵਿੱਚ ਗੁਜ਼ਰੈ। ਹੁਣ ਇਹਨਾਂ ਸਵਾਸਾਂ ਨੂੰ ਜੇ ਲੇਖੇ ਵਿੱਚ ਲਾਉਂਦਾ ਤਾਂ ਇਹਦਾ ਮੁੱਲ ਪੈ ਜਾਂਦਾ, ਪਰ ਉਹ ਕਹਿਣ ਲੱਗੇ 24,000 ਸਵਾਸ ਬੰਦੇ ਦੇ ਆਮਦਨ ਮੂਲ ਨਾ ਥੀਵੇ। ਆਮਦਨ ਤਾਂ ਹੋਵੇ ਨਾ ਜੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੀਏ ਅਤੇ ਸਵਾਸ ਲੇਖੇ ਲੱਗ ਜਾਣ। ਹੁਣ ਆਮਦਨ ਕੋਈ ਨਹੀਂ, 24,000 ਇੱਕ ਦਿਨ ਦੇ ਸਵਾਸ ਵੀ ਲੈ ਲਏ, ਆਮਦਨ ਕੋਈ ਨਹੀਂ, ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਕਹਿੰਦੇ ਕਿ ਇੰਨਾ ਘਾਟਾ, 24,000 ਸਵਾਸਾਂ ਦਾ ਰੋਜ਼ਾਨਾ ਘਾਟਾ ਪੈ ਰਿਹਾ, ਹਲੇ ਵੀ ਕਹਿੰਦਾ ਮੈਂ ਜਿਉਂਦਾ, ਲਾਭ ਕੋਈ ਨਹੀਂ ਤੇਰੇ ਜੀਵਨ ਦਾ। ਇਸ ਕਰਕੇ ਬਖਸ਼ਿਸ਼ ਕਰਦੇ ਹਨ ਇਹ ਪੰਕਤੀ ਦੇ ਅੰਦਰ ਭਗਤ ਰਵਿਦਾਸ ਜੀ, ਬਹੁਤ ਜਨਮ ਵਿਛੜੇ ਥੇ ਮਾਧੋ। ਐ ਮਹਾਰਾਜ, ਬਹੁਤ ਜਨਮ ਆਪ ਹੋ ਗਏ ਆਪ ਜੀ ਤੋਂ ਵਿਛੜਿਆ ਹੋਇਆਂ ਨੂੰ, ਇਹ ਜਨਮ ਤੁਮਾਰੇ ਲੇਖੇ, ਕਿਰਪਾ ਕਰੋ ਇਹ ਜਨਮ ਆਪ ਜੀ ਦੇ ਲੇਖੇ ਵਿੱਚ ਲੱਗ ਜਾਵੇ।
ਕਹੇ ਰਵਿਦਾਸ ਆਸ ਲੱਗ ਜੀਵੋ।
ਭਗਤ ਰਵਿਦਾਸ ਸਾਹਿਬ ਜੀ ਅੱਜ ਦੇ ਇਸ ਮੁੱਖ ਵਾਕ ਦੀ ਅਖੀਰਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਮੈਂ ਇਹੋ ਆਸ ਲੱਗ ਜੀਵੋ, ਇਹੋ ਹੀ ਆਸ ਲਾ ਕੇ ਜਿਉਂਦਾ ਹਾਂ।
ਚਿਰ ਭਾਇਓ ਦਰਸ਼ਨ ਦੇਖੇ,
ਇੱਕ ਵਾਰ ਆਪ ਜੀ ਦੇ ਦਰਸ਼ਨ ਹੋ ਜਾਣ, ਬਹੁਤ ਸਮਾਂ ਹੋ ਗਿਆ। ਚਿਰ ਭਾਇਓ ਦਰਸ਼ਨ ਦੇਖੇ, ਤੁਹਾਡੇ ਦਰਸ਼ਨ ਕੀਤਿਆਂ ਕਈ ਜਨਮ ਨਿਕਲ ਚੁੱਕੇ ਨੇ, ਆਪ ਕਿਰਪਾ ਕਰਕੇ ਹੁਣ ਇਸ ਜਨਮ ਦੇ ਵਿੱਚ ਦਰਸ਼ਨ ਦੇ ਕੇ ਅਤੇ ਇਸ ਜ਼ਿੰਦਗੀ ਨੂੰ ਸਵਾਰ ਦਵੋ। ਇਹ ਬਖਸ਼ਿਸ਼ ਅੱਜ ਦੇ ਮੁੱਖ ਵਾਕ ਦੇ ਅੰਦਰ ਕੀਤੀ ਹੈ, ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜਿਉਂ ਇਉਂ ਨਿਮਰਤਾ ਦੇ ਨਾਲ ਨਿਮਾਣੇ ਹੋ ਕੇ ਬੇਨਤੀ ਕਰੀਏ ਕਿ ਮਹਾਰਾਜ ਆਪ ਕਿਰਪਾ ਕਰੋ, ਰਹਿਮਤ ਕਰੋ, ਸਾਡੇ ਵਰਗਾ ਦੀਨ ਕੋਈ ਹੈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਕਿਰਪਾ ਕਰਕੇ ਸਾਡੇ ਨਾਲ ਬਚਨ ਕਰੋ, ਸਾਡੀਆਂ ਭੁੱਲਾਂ ਬਖਸ਼ ਦੇਵੋ। ਇਹੋ ਆਸ ਲਾ ਕੇ ਜਿਉਂਦੇ ਹਾਂ ਕਿ ਤੁਹਾਡੇ ਦਰਸ਼ਨ ਹੋ ਜਾਣ, ਬਹੁਤ ਜਨਮ ਹੋ ਗਏ ਤੁਹਾਡੇ ਨਾਲੋਂ ਵਿਛੜਿਆਂ ਨੂੰ, ਕਿਰਪਾ ਕਰਕੇ ਜਨਮ ਲੇਖੇ ਵਿੱਚ ਲਾ ਦਵੋ, ਇਹ ਆਸ ਪੂਰੀ ਕਰ ਦਵੋ ਕਿ ਤੁਹਾਡੇ ਦਰਸ਼ਨ ਇਸ ਜਨਮ 'ਚ ਹੋ ਜਾਣ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਕਿ ਜੇ ਤੁਹਾਡੇ ਦਰਸ਼ਨਾਂ ਦੀ ਕਰਨ ਦੀ ਕੋਈ ਜਾਂਚ ਦੱਸ ਦੇਵੇ, ਤੁਹਾਡਾ ਪਤਾ ਕੋਈ ਦੇ ਦੇਵੇ, ਤੇ ਮੈਂ ਭੇਟਾ ਕੀ ਦਵਾਂ, ਆਪਣਾ ਸਿਰ ਵੱਢ ਕੇ ਉਹਦੇ ਥੱਲੇ ਰੱਖ ਦਵਾਂ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੈ ਤਸੰਤੀ ਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿੱਖਾ ਬਜੰਤੀ ਆ। ਉਹਨਾਂ ਦੀਆਂ ਸਾਰੀਆਂ ਇੱਛਾਵਾਂ ਮੁੱਕ ਗਈਆਂ ਜਿਨ੍ਹਾਂ ਨੇ ਪੂਰੇ ਪ੍ਰਭੂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰ ਲਿਆ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਇਹ ਪਾਵਨ ਮੁੱਖ ਵਾਕ ਦੀ ਵਿਚਾਰ ਸਾਡੇ ਕਲਯੁਗੀ ਕਠੋਰ ਹਿਰਦਿਆਂ ਦੇ ਅੰਦਰ ਵਸ ਜਾਵੇ, ਜਿਸ ਕਾਰਨ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਣ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤਾਂ ਦਾ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ। ਆਓ ਅਖੀਰਲੀਆਂ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।